ਇਸ ਕਰਕੇ ਹੇ ਮਨਾ, ਤੇਰੇ ਕੋਲ ਵੀ ਜਿਹੜੀਆਂ ਨੌ ਨਦੀਆਂ ਹੈ ਤੇ 18 ਸਿੱਧੀਆਂ ਹਨ, ਉਹ ਆ ਜਾਣ, ਤੈਨੂੰ ਵੀ ਪ੍ਰਾਪਤ ਹੋ ਜਾਣ। ਕਿਉਂਕਿ ਮਨ ਬਹੁਤ ਕੁਛ ਚਾਹੁੰਦਾ ਹੁੰਦਾ ਵੀ ਆਹ ਵੀ ਮਿਲੇ, ਉਹ ਵੀ ਮਿਲੇ, ਖਜ਼ਾਨੇ ਵੀ ਬਹੁਤ ਚਾਹੁੰਦਾ, ਸ਼ਕਤੀਆਂ ਵੀ ਇਹ ਚਾਹੁੰਦਾ ਹੈ। ਮਹਾਰਾਜ ਦੇ ਚਰਨ ਐਸੇ ਹੈ, ਤੂੰ ਉਹਨਾਂ ਨੂੰ ਚਰਨਾਂ ਨੂੰ ਮੱਥਾ ਟੇਕ ਮਨਾ, ਇਸ ਕਰਕੇ ਤੇਰੇ ਕੋਲ ਵੀ ਰਿੱਧੀਆਂ ਸਿੱਧੀਆਂ ਆ ਜਾਣ। ਉਹ ਨਿਧੀਆਂ ਨੌ ਮੰਨੀਆਂ ਹਨ ਤੇ ਜਿਹੜੀਆਂ ਸਿੱਧੀਆਂ ਉਹ 18 ਮੰਨੀਆਂ ਹਨ, ਜਿਨ੍ਹਾਂ ਦੇ ਵਿੱਚ 8 ਜਿਹੜੀਆਂ ਮੁੱਖ ਹਨ, 10 ਗੌਣ ਹਨ। ਯਾਨੀ 8 ਸਿੱਧੀਆਂ ਵਿੱਚ ਬਾਕੀ ਜਿਹੜੀਆਂ 10 ਸਿੱਧੀਆਂ ਵੀ ਆ ਜਾਂਦੀਆਂ, ਉਂਝ ਸਾਰੀਆਂ 18 ਹਨ ਗਿਣਤੀ ਵਿੱਚ। ਉਹ ਵਿਦਵਾਨਾਂ ਨੇ ਨੌ ਨਿਧੀਆਂ ਦੇ ਨਾਂ ਲਏ ਹੈ ਵੀ ਉਹਨਾਂ ਵਿੱਚੋਂ ਕੋਈ ਵੀ ਨਿਧੀ ਆ ਜਾਏ ਤੇ ਫਿਰ ਮਨੁੱਖ ਦੇ ਅੰਦਰ ਬੜੀ ਤਾਕਤ ਆ ਜਾਂਦੀ ਹੈ। ਉਸ ਤਾਕਤ ਨਾਲ ਉਹ ਬਹੁਤ ਕਰ ਸਕਦਾ ਹੈ। ਅਸਨ ਬਸਨ ਭੂ ਕਣਕ ਪਾਉਣ ਇੱਕ ਨਿਧੀ ਹੈ, ਜਿਹਦੇ ਆਉਣ ਨਾਲ ਜਿਹੜਾ ਥੋੜ੍ਹਾ ਜਿਹਾ ਅਸਨ ਕੀ ਹੈ ਭੋਜਨ ਹੈ, ਉਹਨੂੰ ਬਹੁਤਾ ਬਣਾ ਕੇ ਅਤੇ ਹਜ਼ਾਰਾਂ ਲੱਖਾਂ ਨੂੰ ਛਕਾ ਕੇ ਫਿਰ ਵੀ ਉਹ ਮੁੱਕਣ ਨਹੀਂ ਦੇਊਗਾ। ਜਾਣੀ ਉਹ ਭੋਜਨ ਵਿੱਚ ਇੰਨੀ ਬਰਕਤ ਪੈ ਜਾਂਦੀ, ਇੰਨਾ ਵੱਧ ਜਾਂਦਾ ਹੈ, ਲੱਖਾਂ ਹਜ਼ਾਰਾਂ ਛਕ ਜਾਣ ਅਤੇ ਫਿਰ ਵੀ ਉਹ ਮੁੱਕਦਾ ਨਹੀਂ ਹੁੰਦਾ ਹੈ। ਜਦੋਂ ਉਹ ਨਿਧੀ ਆ ਜਾਂਦੀ ਹੈ, ਆਸਨ ਵਧਾਉਣ ਵਾਲੀ, ਭੋਜਨ ਵਧਾਉਣ ਵਾਲੀ, ਜਿਵੇਂ ਇੱਥੇ ਆ ਸੰਤ ਬਾਬਾ ਸ਼ੇਰ ਸਿੰਘ ਜੀ ਦੇ ਸੰਬੰਧ ਵਿੱਚ, ਨੱਥੂ ਪੱਤੀ ਦੇ ਇੱਕ ਬਜ਼ੁਰਗ ਪੁਰਾਣੇ ਹੁੰਦੇ ਸੀ, ਉਹਨਾਂ ਦਾ ਨਾਮ ਵੀ ਸ਼ੇਰ ਸਿੰਘ ਸੀ, ਉਹ ਕਈ ਵਾਰੀ ਸੁਣਾਇਆ ਕਰਦੇ ਸਨ ਵੀ ਉਹ ਮਹਾਂਪੁਰਸ਼ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਅਤੇ ਘਰ ਦੇ ਵਿੱਚ ਉਹਨਾਂ ਨੂੰ ਜਦੋਂ ਲੰਗਰ ਪਾਣੀ ਵਰਤਾਉਣ ਵਾਸਤੇ ਅਰਦਾਸ ਉਹਨਾਂ ਨੂੰ ਲਿਜਾ ਕੇ ਕਰਾਉਣੀ, ਅਤੇ ਪਹਿਲਾਂ ਉਹ ਕਹਿੰਦੇ ਉਹ ਆਪ ਲੰਗਰ ਛਕਾਉਣਾ ਸ਼ੁਰੂ ਕਰਦੇ ਸਨ ਅਤੇ ਬੈਠ ਕੇ ਉਹਨਾਂ ਨੇ ਹਜ਼ੂਰੀ ਵਿੱਚ ਜਪਜੀਤ ਸਾਹਿਬ ਜੀ ਦਾ ਪਾਠ ਕਰ ਦੇਣਾ, ਫਿਰ ਉਦੋਂ ਬਾਅਦ ਫਿਰ ਉੱਤੇ ਕੱਪੜਾ ਜਿਹਾ ਪਾਇਆ ਰੱਖਣਾ ਹੈ ਅਤੇ ਵਰਤਾਉਣਾ ਸ਼ੁਰੂ ਕਰ ਦੇਣਾ ਹੈ। ਉਦੋਂ ਬਾਅਦ ਉਹਦੇ ਕੋਲ ਬਿਠਾ ਦੇਣਾ ਵੀ ਇੱਥੇ ਬੈਠਾ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਕੱਪੜਾ ਨਹੀਂ ਉੱਪਰ ਚੁੱਕਣਾ ਹੈ ਅਤੇ ਛਕਾਈ ਜਾਣੀ। ਉਹ ਜਿੰਨਾ ਮਰਜ਼ੀ ਕੋਈ ਉਹ ਪ੍ਰਸ਼ਾਦ ਛਕੀ ਜਾਏ ਨਹੀਂ ਮੁੱਕਦਾ ਸੀ, ਕਿਉਂਕਿ ਉਹ ਭੋਜਨ ਵਧਾਉਣ ਵਾਲੀ ਇੱਕ ਨਿਧੀ ਹੈ, ਇੱਕ ਤਾਕਤ ਹੈ, ਉਹ ਨਹੀਂ ਮੁੱਕਣ ਦਿੰਦਾ ਹੈ। ਜਿਵੇਂ ਕਾਮ ਧੇਨ ਗਊ ਹੈ, ਉਹ ਆ ਜਾਏ, ਉਹਦੇ ਕਰਕੇ ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਜਿਹੜੇ ਭੋਜਨ ਹੈ ਪ੍ਰਗਟ ਹੋ ਜਾਂਦੇ ਹਨ, ਜਿੰਨੇ ਮਰਜ਼ੀ ਛਕਾਏ। ਜੋ ਸਹਸਰ ਬਾਹੂ ਦੀ ਫੌਜ ਨੂੰ ਜਮਨ ਦੰਗਨੀਖੀ ਨੇ ਕਾਮ ਧੇਨ ਗਊ ਲਿਆ ਕੇ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਾ ਕੇ ਤ੍ਰਿਪਤ ਕਰ ਦਿੱਤਾ, ਹੈਰਾਨ ਹੋ ਗਿਆ ਵੀ ਬੈਠਾ ਜੰਗਲ ਵਿੱਚ ਹੈ ਅਤੇ ਕੱਪੜੇ ਨਹੀਂ ਹੈ ਚੰਗੇ, ਬਾਕੀ ਵੀ ਕੁੱਲੀ ਛੰਨ ਹੈ, ਅਤੇ ਆਹ ਛੰਨ ਵਿੱਚੋਂ ਕਿਵੇਂ ਇੰਨਾ ਕੁਛ ਆਈ ਜਾਂਦਾ ਹੈ। ਪਹਿਲਾਂ ਤਾਂ ਪੁੱਛ ਪੜਤਾਲ ਕੀਤੀ ਵੀ ਇਹ ਕੀ ਛੰਨ ਵਿੱਚ, ਕਹਿੰਦਾ ਵੀ ਇਹ ਰਿੱਖੀਆਂ ਮੁਨੀਆਂ ਦੇ ਪੜਦੇ ਨਹੀਂ ਫੋਲੇ ਦੇ, ਤੈਨੂੰ ਮਨ ਭਾਉਂਦੇ ਭੋਜਨ ਮਿਲ ਗਏ, ਕਿਉਂਕਿ ਇੱਥੋਂ ਤਰਕ ਜੀ ਮਾਰਦਾ ਸੀ ਨਾ ਵੀ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੇਰੀ ਜੇ ਭੈਣ ਰਹਿੰਦੀ ਇੱਥੇ ਜੰਗਲ ਵਿੱਚ ਸਾਨੂੰ ਕਿਹੜਾ ਇੱਥੇ ਨਿਮਦੇ ਖਵਾ ਦੂ, ਉਹ ਤੇਰੀ ਇੱਛਾ ਹੋ ਗਈ ਹੁਣ ਤੂੰ ਨਾ। ਕਹਿੰਦਾ ਨਹੀਂ ਦੇਖਣਾ ਹੀ ਦੇਖਣਾ ਹੈ ਇਹਦੇ ਵਿੱਚ ਕੀ ਹੈ। ਦੇਖਿਆ ਤਾਂ ਗਊ ਖੜੀ ਹੈ, ਜਮਾਦਾਰ ਰਿਖੀ ਨੂੰ ਪੁੱਛਣ ਲੱਗਿਆ ਜੀ ਇਹ ਕੀ ਹੈ, ਕਹਿੰਦੇ ਵੀ ਇਹ ਕਾਮ ਧੇਨ ਗਊ ਹੈ, ਸਵਰਗ ਵਿੱਚ ਰਹਿੰਦੀ ਹੈ, ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਕਿ ਉਹਦੇ ਪਿਆਰੇ ਉਹਨਾਂ ਵਾਸਤੇ ਹੈ, ਜਦੋਂ ਚਾਹੁਣ ਇੱਥੇ ਆ ਜਾਂਦੀ ਹੈ। ਇਹੋ ਜਿਹੇ ਕੋਈ ਪਦਾਰਥ ਛਕਣ ਛਕਾਉਣ ਵਾਸਤੇ ਲੋਕ ਚਾਹੁਣ, ਇੱਕ ਪੈਦਾ ਕਰ ਦਿੰਦੀ ਹੈ ਕਾਮ ਧੇਨ, ਤੇ ਨਾ ਗਊ ਦਾ ਕਾਮ ਨਾ ਕਾਮਨਾ ਦਾ ਹੈ। ਵੀ ਜੋ ਗਊ ਜੀ ਤੋਂ ਮਨ ਪਾਉਂਦੇ ਸ਼ਕਨ ਛਕਾਉਣ ਲਈ ਪਦਾਰਥ ਮਿਲਣ, ਇਸ ਕਰਕੇ ਵੀ ਇਹ ਕਾਮ ਧਿਨ ਗਊ ਹੈ, ਸਵਰਗ ਚੋਂ ਆਈ ਹੈ, ਵਾਹਿਗੁਰੂ ਅੱਗੇ ਬੇਨਤੀ ਕਰਕੇ ਉੱਥੋਂ ਮੰਗਾਈ ਸੀ ਉਹਨੇ, ਇਹ ਤੇਰੀ ਇੱਛਾ ਸ਼ਕਨ ਛਕਾਉਣ ਦੀ ਪੂਰੀ ਕਰਦੀ ਹੈ। ਕਹਿਣ ਲੱਗਾ ਵੀ ਇਹ ਤਾਂ ਫਿਰ ਮੈਨੂੰ ਦੇ, ਮੇਰੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੈ, ਕਿਤੇ ਬਾਹਰ ਜਾਣਾ ਪਵੇ ਤੇ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਪੈਂਦਾ, ਬਹੁਤ ਔਖਾ ਹੁੰਦਾ ਹੈ, ਇਹਦੇ ਨਾਲ ਸਹਿਜੇ ਹੀ ਹੋ ਜਾਇਆ ਕਰੇਗਾ। ਕਹਿਣ ਲੱਗਿਆ ਵੀ ਇਹ ਰਾਜਿਆਂ ਮਹਾਰਾਜਿਆਂ ਦੇ ਵਾਸਤੇ ਨਹੀਂ, ਇਹ ਤਾਂ ਪਰਮੇਸ਼ਰ ਦੇ ਪਿਆਰਿਆਂ ਵਾਸਤੇ, ਉਹ ਪਰਮੇਸ਼ਰ ਨੇ ਇਸ ਤਰ੍ਹਾਂ ਕੁਝ ਕਰਿਆ ਕਰਾਇਆ ਹੋਇਆ। ਕਹਿਣ ਲੱਗਿਆ ਨਹੀਂ, ਮੈਂ ਤਾਂ ਵੀ ਇਹ ਨਾਲ ਲੈ ਕੇ ਜਾਣੀ ਹੈ, ਹੈ ਨਹੀਂ ਇਹ ਗਊ ਛੱਡਣੀ। ਰਾਜਾ ਸੀ ਤੇ ਜਮਦਗੀਖੀ ਨੇ ਫਿਰ ਗਊ ਨੂੰ ਇਸ਼ਾਰਾ ਜਿਹਾ ਕਰਤਾ ਵੀ ਸਾਡਾ ਤਾਂ ਕਾਰਜ ਪੂਰਾ ਹੋ ਗਿਆ, ਹੁਣ ਤੂੰ ਆਪਣੇ ਸਥਾਨ ਤੇ ਚਲੀ ਜਾ। ਜਦੋਂ ਉੱਪਰ ਨੂੰ ਉੱਡਣ ਲੱਗੀ ਹੈ, ਜਾਣ ਲੱਗੀ ਹੈ, ਫਿਰ ਇਹ ਸੰਸਾਰ ਬਾਹੂ ਨੂੰ ਗੁੱਸਾ ਜਾਇਆ, ਸਿਨ ਕੇ ਤੀਰ ਜੇ ਮਾਰੇ ਹੈ, ਜਾਣ ਨਹੀਂ ਦੇਣੀ ਗਊ। ਇਸ ਤਰ੍ਹਾਂ ਕਹਿੰਦੇ ਉਹਦੇ ਪੈਰਾਂ ਚੋਂ ਖੂਨ ਖਾਂਜਾ ਜਿਹੜਾ ਧਰਤੀ 'ਤੇ ਡਿੱਗਿਆ, ਉਹ ਤੋਂ ਫਿਰ ਤੰਬਾਕੂ ਪੈਦਾ ਹੋਇਆ, ਆ ਖੂਨ ਤੋਂ, ਜਿਹਦੇ ਆ ਪੀਣ ਨਾਲ ਫਿਰ ਸੱਤੇ ਕੁਲਾਂ ਦਾ ਨਾਸ ਹੋ ਜਾਂਦਾ, ਸੈਂਕੜੇ ਕੁਲਾਂ ਤਬਾਹ ਹੋ ਜਾਂਦੀਆਂ, ਜਿੰਨਾ ਜਪ ਤਪ ਕੀਤਾ ਮਨੁੱਖ ਦਾ ਉਹ ਪਸ਼ਮੀ ਭੂਤ ਹੋ ਜਾਏ। ਉਹ ਗਊ ਦੇ ਖੂਨ ਤੋਂ ਕਹਿੰਦੇ ਪੈਦਾ ਹੋਈ ਹੈ ਆ ਬੂਟੀ ਜੀ ਤੰਬਾਕੂ ਦੀ। ਇਸ ਤਰ੍ਹਾਂ ਦੇ ਪ੍ਰਸੰਗ ਹੈ, ਭਾਵ ਹੈ ਕਾਮ ਧੇਨ ਗਊ ਹੈ, ਉਹਦੇ ਵਿੱਚ ਵੀ ਹੈ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕਣ ਛਕਾਉਣ ਵਾਸਤੇ ਪੈਦਾ ਕਰ ਦਿੰਦੀ ਹੈ। ਇਸੇ ਤਰ੍ਹਾਂ ਇੱਕ ਨਿਧੀ ਹੈ ਜਿਹਦੇ ਕਰਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਦਾਰਥ ਹੈ ਉਹ ਥੋੜ੍ਹੇ ਹੋਣ ਅਤੇ ਬਹੁਤੇ ਵੱਧ ਜਾਂਦੇ ਹੈ, ਅਤੇ ਹਜ਼ਾਰਾਂ ਲੱਖਾਂ ਨੂੰ ਉਹ ਛਕਾ ਦਿੰਦਾ ਹੈ। ਦੂਜੀ ਨਿਧੀ ਹੈ ਬਸਨ ਬਸਤਰ, ਵੀ ਥੋੜ੍ਹੇ ਜਿਹੇ ਬਸਤਰ ਹੁਣ ਉਹਨਾਂ ਨੂੰ ਬਹੁਤੇ ਵਧਾ ਦੇਣਾ, ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਉਹ ਇਸ ਨਿਧੀ ਨਾਲ ਦਰੋਪਦਾਂ ਦਾ ਪਰਦਾ ਕੱਜਣ ਵਾਸਤੇ, ਉਹ ਹੈ ਤਾਂ ਹੁਣ ਸਾੜੀ ਜੀ ਛੋਟੀ ਜੀ ਸੀ, ਕਿੱਡੀ ਕੁ ਸੀ, ਉਹ ਐਂ ਜਾਣੀ ਬਸਤਰਾਂ ਦੇ ਢੇਰ ਲੱਗ ਗਏ ਸੀ, ਇੰਨੇ ਵਧਾ ਤੇ ਸੀ ਬਸਤਰ ਉਹਦੇ ਨਾਲ, ਅਤੇ ਉਹਨੂੰ ਬੇਪਰਦ ਨਹੀਂ ਹੋਣ ਦਿੱਤਾ ਸੀ ਭਗਵਾਨ ਕ੍ਰਿਸ਼ਨ ਜੀ ਨੇ। ਇਸ ਤਰ੍ਹਾਂ ਕਹਿੰਦੇ ਥੋੜ੍ਹੇ ਬਸਤਰਾਂ ਨੂੰ ਬਹੁਤੇ ਵਧਾ ਦੇਣਾ, ਢੇਰਾਂ ਦੇ ਢੇਰ ਲਾ ਦੇਣੇ, ਇਹ ਦੂਜੀ ਨਿਧੀ ਹੈ। ਅਸਨ ਵਸਨ ਭੂ, ਫਿਰ ਬਹੁਤੀ ਧਰਤੀ ਪ੍ਰਾਪਤ ਕਰ ਲੈਣੀ, ਇਹ ਨਿਧੀ ਕਰਕੇ ਹੋ ਜਾਂਦੀ ਹੈ। ਲੋਕ ਦਾਨ ਦੂਨ ਕਰ ਜਾਂਦੇ ਵੀ ਆ ਸਾਡੀ ਲੈ ਜਾਓ ਜੀ, ਧਰਤੀ ਸਾਡੀ ਲੈ ਲਓ ਜੀ, ਕੋਈ ਬਾਬੇ ਹਜ਼ਾਰਾਂ ਏਕੜ ਬਣਾਈ ਫਿਰਦੇ ਨਾ, ਉਹ ਇਸੇ ਨਿਧੀ ਨਾਲ ਉਹਨੇ ਕੋਈ ਸਾਧਨਾ ਕੀਤੀ ਹੁੰਦੀ ਹੈ, ਉਹਦਾ ਅਗਲਾ ਦੁਖੀ ਨਹੀਂ ਨਾ ਦੁਆਲ, ਅਤੇ ਉਹ ਨਿਧੀ ਆਉਣ ਕਰਕੇ ਅਤੇ ਲੋਕ ਆਪੇ ਆਪੋ ਹੀ ਆਪ ਅਰਦਾਸਾਂ ਕਰਾਈ ਜਾਂਦੇ ਵੀ ਆ ਸਾਡੀ ਵਾਹ ਲਓ ਜੀ, ਸਾਡੀ ਵਾਹ ਲਓ, ਵੀ ਉਹ ਹਜ਼ਾਰਾਂ ਏਕੜ ਧਰਤੀ ਆ ਜਾਣੀ, ਜ਼ਮੀਨ ਆ ਜਾਣੀ। ਇਹ ਤੀਜੀ ਨਿਧੀ ਹੈ, ਅਤੇ ਚੌਥੀ ਨਿਧੀ ਹੈ ਵੀ ਸੋਨਾ ਚਾਂਦੀ ਆ ਜਾਣਾ। ਕਈ ਸਾਧ ਸੰਤ ਦੇ ਬੜੇ ਛੱਲੇ ਛੁੱਲੇ ਛਾਪਾਂ ਛੁਪਾਂ ਜੀਆਂ ਪਾਈ ਫਿਰਦੇ ਨਾ ਗਣਾ, ਉਹ ਨਿਧੀ ਹੈ, ਉਹ ਇਸ ਤਰ੍ਹਾਂ ਸਾਧਨ ਕੀਤਾ ਹੁੰਦਾ ਉਹਦੇ ਕਰਕੇ ਆਈ ਜਾਂਦਾ, ਸੋਨਾ ਸੋਨਾ ਸਿੱਟੀ ਜਾਂਦੇ ਲੋਕ। ਅਨਕ ਅਸਨ ਬਸਨ ਭੂ ਕਣਕ ਫੁਨ ਦਾਸੀ ਚੋਬ ਗੁਲਾਮ, ਫਿਰ ਦਾਸੀਆਂ ਆ ਜਾਣੀਆਂ, ਮੁਖ ਦੀਆਂ ਸੇਵਾ ਕਰਨ ਵਾਲੀਆਂ ਆ ਜਾਣੀਆਂ, ਕਿੱਥੇ ਤਾਂ ਵਿਆਹ ਸ਼ਾਦੀ ਜੇ ਅਸੀਂ ਮਹਿਰੇ ਮੂਹਰੇ ਜੇ ਇਕੱਠੇ ਕਰਦੀਆਂ ਝੋਰੀਆਂ ਲਿਆਉਂਦੇ ਰੋਟੀਆਂ ਪਕਾਉਣ ਵਾਸਤੇ, ਉਹ ਨਿਧੀ ਆਉਣ ਨਾਲ ਮੁਖ ਦੀਆਂ ਰੋਟੀਆਂ ਪਕਾਉਣ ਵਾਲੀਆਂ ਆ ਜਾਂਦੀਆਂ, ਸਾਰੀ ਦਿਹਾੜੀ ਮਰੀ ਜਾਣਗੀਆਂ, ਕੁਛ ਨਹੀਂ ਕਹਿੰਦੀਆਂ। ਇਸ ਤਰ੍ਹਾਂ ਮੁਖ ਦੀਆਂ ਦਾਸੀਆਂ, ਮੁਖ ਦੀਆਂ ਸੇਵਾਦਾਰ ਪ੍ਰਾਪਤ ਹੋ ਜਾਣਗੀਆਂ, ਵੀ ਉਹ ਕੋਈ ਲੈਣਾ ਦੇਣਾ ਨਹੀਂ, ਰੋਟੀ ਖਾ ਕੇ ਸਭ ਕੁਝ ਗੁਰੂ ਘਰ ਦਾ ਉਹ ਸਾਧੂਆਂ ਸੰਤਾਂ ਦਾ ਕਰੀ ਕਰਾਈ ਜਾਣਾ, इस तरह ये एक निधि है वो आने नाल ये सारे काम आपे मुक्त होने लग जाते। दासी चो जेड़े चो उदार है मूहरे वर्षे चक के चलन वाले ने बाबिया की जय जयकार करते होंगे ना भी संत आ रहे हैं जी पासे हो जा हम भी गड्डिया ने मूहरे गड्डी हो जाती होंगी पास हाथ जे मारते जाते होंगे दसते जाते भी आ रहे हैं संत वो मुफ्त के जेडे चौबदार रोटी खा के ते सारा उन्होंने पहरा देना रात नू भी दिने नू भी बारी बारी लीड़े कपड़े ते सारा कुछ करी कराई जाना। इस तरह ये जेडे चौबदार है पहरेदार हासिल हो जाने सैकड़े भी जिथे उन्हें जाना बाबिया ने पहरेदार आप ही लग जाने कृपाना फड़ फड़ के वो निधि है एक उहदे नाल उह सारा कुछ करदे कराउंदे आपे। दासी चोब गुलाम अगे जिहड़े मुक्त दे कम करन वाले जिन्हों एक तां हुंदा ना लै दे के कम करदा एक हुंदा गुलाम उहने सारी जिंदगी उहनूं सिर्फ रोटी मिलनी है ते सारी दिहाड़ी उहने कम करना हुंदा है। इस तरह कहिंदे मुक्त कम करन वाले आ जाने उहदे कोल इह है इक निधि आ गई गुलाम करन वाली गुलाम बन के अधीन होके सारिया ने करी कराई जाना डरदियां भै विच रह के फिर रथां दियां सवारियां आ जानियां रथ ते चढ़ जाना। अजकल वह रथां ने आ दूजियां गड्डियां दा थां लै लिया है यो चढ़ चढ़ के जाते ना किनिया किनिया लखा करोड़ा रुपया दी गड्डिया है रस ये भी बाबिया का रस है जी लोग मत्थे टेक ही जाते रस नो भी यो एक निधि है उहदे नाल रस रसिया दियां तरह तरह दियां सवारियां जिहड़ियां ना रस्ता तय करन वालियां हासिल हो जांदियां हन। इस तरह अगे आ कहिंदे रसवाहे हंडवाहे अगे हंडोले अजकल हैलीकॉप्टर समझ लो सीधी गल कई को आ जाते ना ये हाली हैलीकॉप्टर से चढ़ के जाते ने। इस तरह आ जड़े धरती से चलन वाली रथां दियां सवारियां गड्डियां गुड्डियां ते आकाश राही उड के जाण वालियां सवारियां हवाई जहाज वगैरा जां हैलीकॉप्टर वगैरा ये आ जाने जिधर जाण नूं जी करना उधर चले जाना चढ़ के। ये नौ निधियां हन नौ तरह के खजाने ये तो बगैर कुछ विद्वाना ने नौ निधियां होर भी गिणी है एक पदम महापदम संख निधि मकर निधि कश्यप सिधि मुकंद निधि कुंद निधि नील निधि परच निधि बस और जानी थोड़ा जा सीधे साधे रूप दे समझ गोचर है थोड़ा जा विद्वाना की भाषा है तो विद्वाना की भाषा अनुसारे दे नाम भी ओहे जे है तो पुराणा विच लिखिया पिया है भी एक पद्मिनी नाम की देवी है उहदे अधीन ये जिहड़ियां नौ निधियां नौ रतन है वो रहिंदे ने कुछ जेड़े उहदे विचों रतन सतोगुणी है कुछ रजोगुणी है कुछ तमोगुणी है जिहड़ी आ पद्मनिध है जे ये आ जाए पद्मिनी देवी दे करके फिर मनुख नूं जिहड़ी तरह तरह की राग विद्या है जां होर जिहड़ी कोई शास्त्रिक विद्या बिना पढ़े पढ़ाए तो आ जाती है वो जानी एक सिद्धि है जिदे आने नाल मनुख नूं पढ़न की लोड़ नहीं है ते सारी शास्त्र विद्या पुराणा की विद्या उहदे अंदर आ जाऊगी। जिवें इत्थे आ बाहर लोपो एक बजुर्ग बाबा खेतां विच बैठा सी दौधर दा नाजर सिंह निहंग सिंह एक बारी मैनू ਉਹਦੇ ਕੋਲ ਲੈ ਗਿਆ ਸੀ। ਤੇ ਉਹਨਾਂ ਕੋਲ ਥੋੜ੍ਹੀ ਜਿਹੀ ਅੰਤਰਜਾਮਤਾ ਵੀ ਸੀਗੀ, ਜਾਣੀ ਵੀ ਇਹਦੇ ਅੰਦਰ ਕੀ ਫੁਰਨੇ ਉਹ ਸਮਝ ਲੈਂਦਾ ਸੀ, ਸਾਧਨ ਸੀ। ਮੈਂ ਅੰਤਾੜੀਆ ਜੇ ਸੀ ਉਦੋਂ ਪੜ੍ਹਨ ਪੜ੍ਹਾਉਣ ਵਾਸਤੇ ਗੱਲ ਜੀ ਚੱਲ ਰਹੀ ਸੀ ਵੀ ਕਿਤੇ ਭੇਜੀਏ ਨੂੰ ਉੱਥੇ ਗਿਆਨੀ ਬਣ ਜਾਏ। ਮੈਨੂੰ ਉਹ ਮਨ ਦੀ ਜਾਣ ਕੇ ਕਹਿਣ ਲੱਗਿਆ ਵੀ ਤੂੰ ਗਿਆਨੀ ਬਣਨਾ, ਯਾਨੀ ਮੇਰੀ ਹੱਡ ਬੀਤੀ ਗੱਲ ਹੈ। ਮੈਂ ਇਹਦੀ ਹਾਂ ਗੱਲ ਚੱਲ ਰਹੀ ਹੈ। ਕਹਿੰਦੇ ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਇੱਥੇ ਬੈਠ ਕੇ 40 ਦਿਨ ਮੇਰੇ ਕੋਲ ਸ਼ਿਲਾ ਕੱਢ ਲਾ, ਸਭ ਤਰ੍ਹਾਂ ਦੀ ਵਿੱਦਿਆ ਆ ਜਾਊ, ਬਿਨਾਂ ਪੜ੍ਹੇ ਪੜ੍ਹਾਏ ਤੂੰ ਸਭ ਕੁਛ ਕਹੇਗਾ। ਉਹ ਨਿਹੰਗ ਸਿੰਘ ਇਹੋ ਜਿਹਾ ਹੀ ਸੀਗਾ, ਕਹਿੰਦੇ ਤੈਨੂੰ ਤਾਂ ਉੜਾ ਨਹੀਂ ਆਉਂਦਾ, ਕਹਿੰਦੇ ਤੂੰ ਪਹਿਲਾਂ ਪੜ੍ਹਾਈ ਕਰ, ਤੂੰ ਸੁਣਾ ਸ਼ਾਸਤਰ ਵਿੱਦਿਆ, ਤੂੰ ਗਾਇਤਰੀ ਦਾ ਅੱਖਰ ਕੋਈ ਸਲੋਕ ਪੜ੍ਹ ਕੇ ਸੁਣਾ ਭੇਜ ਦੇਵੇ, ਕਿਉਂ ਝੂਠ ਮਾਰੀ ਜਾਂਦਾ। ਕਹਿੰਦਾ ਨਹੀਂ, ਮੈਂ ਸੱਚ ਕਹਿੰਦਾ ਨੰਗਾ, 40 ਦਿਨ ਇਹਨੂੰ ਛੱਡ ਦੇ, ਅਤੇ 40 ਦਿਨਾਂ ਤੋਂ ਬਾਅਦ ਬਸ ਇਹਨੂੰ ਸਾਰਾ ਕੁਛ ਆਊਗਾ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਹੋ ਜਾਣੀ। ਉਹ ਬਜ਼ੁਰਗ ਜਿਹੜਾ ਸੀ ਖੇਤਾਂ ਵਿੱਚ ਬੈਠਾ ਹੋਇਆ, ਉਹ ਕਰਕਰਾ ਸੀ ਵੀ 40 ਦਿਨ ਸਾਧਨ ਕਰਨ ਨਾਲ ਇਹ ਸਭ ਤਰ੍ਹਾਂ ਦੀ ਵਿੱਦਿਆ ਰਾਗ ਵਿੱਦਿਆ ਤੈਨੂੰ ਆ ਜਾਊਗੀ। ਇਸ ਤਰ੍ਹਾਂ ਇਹ ਇੱਕ ਸਿੱਧੀ ਹੈ, ਨਿਧੀ ਹੈ, ਜਿਹਦੇ ਕਰਕੇ ਬਿਨਾਂ ਪੜ੍ਹਾਏ ਤੋਂ ਮਨੁੱਖ ਨੂੰ ਇਹ ਰਾਗ ਵਿੱਦਿਆ ਵੀ ਅਤੇ ਦੂਜੀ ਵਿੱਦਿਆ ਵੀ ਆ ਜਾਂਦੀ ਹੈ। ਇਹ ਹੈ ਸਤੋਗੁਣੀ ਨਿਧੀ, ਇੱਕ ਹੈ ਰਜੋਗੁਣੀ ਵਿਧੀ। ਉਹਦੇ ਨਿਧੀ ਆਉਣ ਦੇ ਨਾਲ ਘਰ ਦੇ ਜਿਹੜੀ ਸੰਤਾਨ ਹੈ ਚੰਗੀ ਪੈਦਾ ਹੁੰਦੀ, ਆਗਿਆਕਾਰੀ ਹੁੰਦੀ ਹੈ, ਅਤੇ ਪੁੱਤਰ ਪੋਤਰੇ ਉਹਦੇ ਵੱਧ ਫੁੱਲ ਜਾਂਦੇ ਨੇ, ਹੋਰ ਘਰ ਦੇ ਵਿੱਚ ਸੋਨਾ ਚਾਂਦੀ ਧਨ ਪਦਾਰਥ ਖੁੱਲ੍ਹਾ ਡੁੱਲਾ ਆ ਜਾਂਦਾ, ਹਾਥੀ ਘੋੜੇ। ਉਸ ਨਿਧੀ ਦੇ ਆਉਣ ਨਾਲ ਇਹ ਆਪੇ ਆ ਜਾਂਦੇ ਸਾਰੇ ਬਿਨਾਂ ਯਤਨ ਕੀਤਿਆਂ ਤੋਂ। ਇਸ ਤੋਂ ਅੱਗੇ ਇੱਕ ਤਮੋ ਗੁਣੀ ਨਿਧੀ, ਉਹਦੇ ਆਉਣ ਦੇ ਨਾਲ ਬਾਕੀ ਜਿਹੜੇ ਲੋਕ ਹੈ ਇਹ ਆਪੇ ਸਭ ਕੁਛ ਉਹਦਾ ਕਰਨ ਕਰਾਉਣ ਲੱਗ ਪੈਂਦੇ ਹੈ। ਜਿਵੇਂ ਦਰਸੀਨਾ ਹਸਨ ਬਸਨ ਪੂਰਨ ਦਾਸੀ ਚੋਗ ਗੁਲਾਮ, ਉਹ ਗੱਲ ਉਹੀ ਹੈ। ਉਹ ਥੋੜ੍ਹਾ ਜਿਹਾ ਸੁੱਖ ਹੈ, ਉਹਨਾਂ ਨੇ ਥੋੜ੍ਹਾ ਜਿਹਾ ਇਹਨੂੰ ਗੈਰ ਗੰਭੀਰਤਾ ਵਿੱਚ ਲਿਆਂਦਾ ਹੈ। ਵੀ ਇਸ ਤਰ੍ਹਾਂ ਇਹ ਸਾਰੇ ਮੁੱਖ ਦੇ ਕੰਮ ਕਰਨ ਵਾਲੇ ਆ ਜਾਣੇ। ਇਹ ਤਮਾ ਗੁਣੀ ਇੱਕ ਨਿਧੀ ਹੈ, ਉਹਦੇ ਆਉਣ ਨਾਲ ਆ ਸਾਰਾ ਕੁਛ ਹੋ ਜਾਂਦਾ ਹੈ। ਇਹ 9 ਨਿਧੀਆਂ ਤੋਂ ਬਗੈਰ ਇੱਕ ਹੈ 18 ਸਿੱਧੀਆਂ, ਉਹਨਾਂ ਦੇ ਨਾਂ ਹੈ ਅਣਮਾ। ਇੱਕ ਅਣਮਾ ਸਿੱਧੀ ਹੈ, ਦੂਸਰੀ ਮਹਿਮਾ ਸਿੱਧੀ ਹੈ, ਤੀਸਰੀ ਲਗਮਾ ਸਿੱਧੀ ਹੈ, ਤੀਜੀ ਚੌਥੀ ਪ੍ਰਾਪਤੀ, ਪੰਜਵੀਂ ਪਰਕਾਮੈ ਸਿੱਧੀ, ਛੇਵੀਂ ਸੱਤਾ ਸਿੱਧੀ, ਸੱਤਵੀਂ ਬਸਤਾ ਸਿੱਧੀ, ਅੱਠਵੀਂ ਗਰਮਾ, ਨੌਵੀਂ ਅਨੂਪੀ ਜਾਂ ਅਨੂਰਮ ਸਿੱਧੀ, ਦਸਵੀਂ ਹੈ ਦੂਰ ਸਰਵਣ ਸਿੱਧੀ, ਗਿਆਰਵੀਂ ਹੈ ਦੂਰ ਦਰਸ਼ਨ ਸਿੱਧੀ, ਬਾਰਵੀਂ ਹੈ ਮਨੋਵੇਗ ਸਿੱਧੀ, ਇਸ ਤਰ੍ਹਾਂ 13ਵੀਂ ਹੈ ਕਾਮਰੂਪ ਸਿੱਧੀ, 14ਵੀਂ ਹੈ ਪਰਕਾਏ ਪ੍ਰਵੇਸ਼ ਸਿੱਧੀ, 15ਵੀਂ ਹੈ ਸੁਛੰਦ ਮ੍ਰਿਤੂ ਸਿੱਧੀ, 16ਵੀਂ ਹੈ ਸਵਰ ਕ੍ਰੀੜਾ ਸਿੱਧੀ, ਸਵਰ ਕ੍ਰੀੜਾ ਦਰਸ਼ਨ ਸਿੱਧੀ, 17ਵੀਂ ਹੈ ਸੰਕਲਪ ਸਿੱਧੀ, 18ਵੀਂ ਹੈ ਅਪ੍ਰਹਿਗਤ ਗਤ ਸਿੱਧੀ। ਇਹ 18 ਸਿੱਧੀਆਂ ਹੈ, ਇਹ ਤਾਕਤ ਹੈ ਜਾਣੀ ਅੱਡੋ ਅੱਡੀ। ਉਹਦੇ ਆਉਣ ਕਰਕੇ ਮਨੁੱਖ ਸਭ ਕੁਛ ਕਰਨ ਦੇ ਸਮਰੱਥ ਹੋ ਜਾਂਦਾ ਹੈ। ਇੱਕ ਅਣਮਾ ਸਿੱਧੀ ਹੈ, ਜੇ ਇਹ ਆ ਜਾਏ, ਜਿੰਨਾ ਮਰਜ਼ੀ ਛੋਟੇ ਤੋਂ ਛੋਟਾ ਹੋ ਜਾਏ, ਜਿਵੇਂ ਅਸਿੱਧ ਲੋਕ ਕੋਈ ਮੱਛਰ ਬਣ ਜਾਂਦੇ ਸੀ, ਛੋਟੇ ਬਣ ਜਾਂਦੇ ਸੀ। ਜਦੋਂ ਮਹਾਰਾਜ ਦੀ ਪਰਖ ਕਰਨ ਵਾਸਤੇ ਇਹਨਾਂ ਨੇ ਕੀਤਾ ਸੀ, ਕੋਈ ਛੋਟੇ ਬਣ ਗਏ ਸੀ, ਉਹ ਸੂਖਮ ਜਿਹੇ ਬਣ ਗਏ ਸੀ, ਤਿਉਂ ਜਾ ਲੁਕੇ ਸੀ। ਕਿਉਂ? ਕਹਿੰਦੇ ਬਹੁਤ ਹੀ छोटा हो जाना ये अणमा सिद्धि है। महिमा दूजे श्री ये नाल भी बहुत बड़ा हो जाना, जिन्ना चाहे उन्ना बड़ा महान बन जाना। जिवें भाई रूप चंद दे पुत्र भाई परम सिंह नूं शहीद सिंह ने बहुत बड़ा सारा बन के दिखाया सी, देखदियां देखदियां आकाश नूं जासर लग्या सी, देख के डर गया सी। इस तरह है वो सिद्धि जिहड़ी महिमा उहदे नाल मनुख बहुत बड़ा हो जांदा, जिन्ना चाहे उन्ना सीर अपना बधा लैंदा है। तीजी है लगवां सिद्धि, इहदे नाल बहुत मनुख कहिंदे हौला हो जांदा है, जणी हुण तां इहदा वजन जिवें जिहो जिहा शरीर हुंदा किसे दा 70 किलो हुंदा, किसी का 80 किलो, किसी का क्विंटल का भी शरीर भारा होंगे। उस सिद्धि के नाल मनुख का जिहड़ा भार है ना बहुत घट जाता है, हौला हो जाता है। उन्होंने कोई तकड़ी से पा के या कंडे से पा के तोले तो वो इन्ना हौला हो जाता, उसका बोझ ही नहीं होंगे है। इस तरह हौला जहा हो जाना, बहुत हल्का जा बन जाना, ये है तीजी लगवां सिद्धि। चौथी है प्राप्ति, इहदे आउण नाल भी जिहड़ी मन भुन वस्तु प्राप्त करनी, जिहो जिहा मन वस्तु चाहुंदा है ना छकण छकाउण वास्ते जां पहनण वास्ते, वह मन भाउंदी वस्तु प्राप्त हो जानी, ये है प्राप्ति सिद्धि। इस तरह पंजवी परकाम है, जानी वो सब दे मन दी जान लेनी, दूजिया दे अंदर की इच्छा है, कामना है, की इच्छा लेके आया वो दूसरिया दे मन दी जान लेनी, ये है परकाम है सिद्धि। इस तो अगे सता सिद्धि, सता सिद्धि दे नाल मनुख अपनी इच्छा अनुसार जिन्हों चाहे उधर नूं प्रेर लैंदा है, सारे नूं अपने मन अनुसार प्रेर लेना, सारे नूं जिवें चाहे उन्हां तों कर करवा लेना, ए सता सिद्धि। छेवीं इस तों अगे है सतवीं बस्ता, भी सारिआं नूं अपने काबू कर लेना, जिन्ना मर्जी हो जाण दी कोशिश करन, उस सिद्धि करके मनुख उन्हां दे कंट्रोल तो बाहर नहीं निकल सकता, किसे पासे आ जा नहीं सकता है। वो मन दी हालत ही इहो जी हो जाती है, उन्हूं ऐसा ही डर पै अंदर बैठ जाता है जहन च भी जे मैं कितें पता नहीं की बली कधारी दा भार डिग पऊ, इन्ना डर जाता है। वो सारिआं नूं अपने काबू करके रखना, किसे पासे ना जाण देना, यह है बस्ता सिद्धि। इस तों अगे है अठवीं गरमा सिद्धि, वह जदों गरमा सिद्धि होंदी उहदे नाल फिर मनुख जिन्ना मर्जी भारी बोझ वाला हो जाए, हजारां मणा भार बढ़ा देवे। जिवें गुरु कलगीधर पातशाह जी ने भाई राम कौर जी की प्रीख्या करन वास्ते वह हाथी ते चढ़न समय अपना जरा कोई चरण का बोझ ऐसा पा दिता सी, हजारा मना भार बधा दिता, तो भाई राम कौर जी डिकटोले दे खाण लग पे सी। चरणा का ध्यान तरिया भी महाराज इन्हों का दास है, मैं नहीं पूरा उतर सकता। गुरु महाराज चट असी उपरा के फिर लागे बाजा मन, भाई साहब तुसी भी आ जाओ उपर, कहते नहीं महाराज असी नहीं आप जी दे बराबर। पहला मन विच इस तरह का सूखम जा आ गया सी, भाव भी देखो महाराज कोल किन्ने सिख सेवक है, ते महाराज ने मैनू वेख लो उथों सद्या भी, अज दे समय जीवन मुक्त पुरश जे कोई है तो भाई साहब भाई राम कौर है, मैं सब तो महान हाँ। ਉਹ ਸੂਖਮ ਜਾਣ ਕਰਕੇ ਤੇ ਉਹ ਦੂਰ ਕਰਨ ਵਾਸਤੇ ਮਹਾਰਾਜ ਨੇ ਫਿਰ ਆਖੋ ਤੇ ਕਰ ਲਿਆ ਉਹ ਭਾਰ ਹੀ ਆਪਣਾ ਇੰਨਾ ਵਧਾਤਾ ਇੰਨਾ ਭਾਰ ਪਾਤਾ ਤੇ ਭਾਈ ਸਾਹਿਬ ਜੀ ਵਿਆਕਲ ਹੋ ਗਏ ਚਾਟੀ ਨਿਮਰਤਾ ਵਿੱਚ ਆ ਗਏ ਬਖਸ਼ ਲਓ ਮਹਾਰਾਜ ਤੁਹਾਡੇ ਚਰਨਾਂ ਦਾ ਦਾਸ ਆ ਇਸ ਤਰ੍ਹਾਂ ਇਹ ਬਹੁਤਾ ਭਾਰੀ ਬੋਝਲ ਬਣ ਜਾਣਾ ਇਹ ਅੱਠਵੀਂ ਗਰਮਾ ਸਿੱਧੀ ਹੈ ਨੌਵੀਂ ਹੈ ਅਨੂਪੀ ਜਾਂ ਅਨੂਰਮ ਸਿੱਧੀ ਅਨੂਪੀ ਵੀ ਕਹਿ ਦਿੰਦੇ ਅਨੂਰਮ ਵੀ ਕਹਿ ਦਿੰਦੇ ਹਨ ਇਹਦੇ ਨਾਲ ਮਨੁੱਖ ਨੂੰ ਫਿਰ ਜਿਹੜੀ ਭੁੱਖ ਤੇ ਹੈ ਨਾ ਉਹ ਨਹੀਂ ਵਿਆਪਦੀ ਭਾਵੇਂ ਕਿੰਨੇ ਮਹੀਨੇ ਕੁਝ ਨਾ ਖਾਵੇ ਉਹ ਜਿਉਂਦਾ ਰਹੂ ਉਹਦੇ 'ਤੇ ਭੁੱਖ 'ਤੇ ਕੋਈ ਪ੍ਰਭਾਵ ਨਹੀਂ ਪਾਉਂਦੀ ਜਿਵੇਂ ਅਸੀਂ ਹੁਣ ਨਾ ਖਾ ਪੀ ਖਾਈਏ ਪੀਏ ਤੇ ਸਾਡੀ ਤਾਂ ਸ਼ਾਮ ਨੂੰ ਅਗਲੇ ਦਿਨ ਤੋਂ ਭਾਤ ਹੀ ਬਣਦੀ ਹੈ ਅਤੇ ਉਹ ਅਨੂਰਮ ਸਿੱਧੀ ਕਰਕੇ ਮਨੁੱਖ ਜਿੰਨਾ ਚਿਰ ਮਰਜ਼ੀ ਨਾ ਖਾਏ ਉਹਨੂੰ ਕੋਈ ਭੁੱਖ 'ਤੇ ਨਹੀਂ ਸਤਾਏਗੀ ਉਹਦੇ 'ਤੇ ਉਹ ਭੁੱਖ 'ਤੇ ਉਹਦੇ ਕੰਟਰੋਲ ਵਿੱਚ ਆ ਜਾਂਦੀ ਹੈ ਇਸ ਤਰ੍ਹਾਂ ਇਹ ਨੌਵੀਂ ਅਨੂਰਮ ਸਿੱਧੀ ਹੈ ਦਸਵੀਂ ਹੈ ਦੂਰ ਸਰਵਣ ਇੱਥੇ ਬੈਠਿਆਂ ਦੂਰ ਦੀਆਂ ਗੱਲਾਂ ਸੁਣ ਲੈਣੀਆਂ ਇੱਥੋਂ ਬੈਠਿਆਂ ਦਿੱਲੀ ਵਿੱਚ ਕੀ ਹੋ ਰਿਹਾ ਉਹ ਦੇਖ ਦੁੱਖ ਲੈਣਾ ਸੁਣ ਲੈਣਾ ਅਤੇ ਦੂਰ ਚਲੇ ਵੀ ਜਾਣਾ ਦੂਰ ਦੇ ਦਰਸ਼ਨ ਵੀ ਕਰ ਲੈਣੇ ਦੂਰ ਜਾ ਕੇ ਹਜ਼ਾਰਾਂ ਮੀਲ 'ਤੇ ਇੱਥੋਂ ਬੈਠਿਆਂ ਜਿੱਥੇ ਮਰਜ਼ੀ ਕਨੇਡਾ ਵਿੱਚ ਕੀ ਹੋ ਰਿਹਾ ਇੱਥੋਂ ਬੈਠਿਆਂ ਦੇਖ ਲੈਣਾ ਇੱਥੋਂ ਬੈਠਿਆਂ ਹੀ ਜੋ ਕੁਛ ਦੂਰ ਗੱਲਾਂ ਬਾਤਾਂ ਹੋ ਰਹੀਆਂ ਉਹ ਸੁਣ ਸੁਣਾ ਲੈਣੀਆਂ ਇਹ ਦੂਰ ਸਰਵਣ ਅਤੇ ਦੂਰ ਦਰਸ਼ਨ ਇਹ ਗਿਆਰਵੀਂ ਸਿੱਧੀ ਹੈ ਅੱਗੇ ਆ ਮਨੋਵੇਗ ਬਾਰਵੀਂ ਸਿੱਧੀ ਇਹਦੇ ਆਉਣ ਨਾਲ ਜਿਹੜਾ ਮਨ ਹੈ ਨਾ ਜਿਵੇਂ ਮਨ ਜਾਂਦਾ ਬੜਾ ਤੇਜ਼ ਉਹ ਕਹਿੰਦੇ ਮਨ ਵਾਂਗੂ ਚਲੇ ਜਾਣਾ ਜਿੱਥੇ ਜਾਣਾ ਬਹੁਤ ਛੇਤੀ ਚਲੇ ਜਾਣਾ ਤੇਰਵੀਂ ਹੈ ਕਾਮਰੂਪ ਸਿੱਧੀ ਉਹਦੇ ਆਉਣ ਕਰਕੇ ਜਿਹੋ ਜਿਹਾ ਮਨ ਵਿੱਚ ਆਏ ਉਹੋ ਜਿਹਾ ਸਰੂਪ ਧਾਰ ਲੈਣਾ ਜੇ ਸੋਹਣਾ ਸੁਨੱਖਾ ਸਰੂਪ ਧਾਰਨਾ ਤਾਂ ਸੋਹਣਾ ਸੁਨੱਖਾ ਜੇ ਉਹੋ ਜਿਹਾ ਭੈੜਾ ਜਿਹਾ ਬਣਾਉਣਾ ਤਾਂ ਭੈੜਾ ਜਿਹਾ ਸਰੂਪ ਆਕਾਰ ਬਣਾ ਲੈਣਾ ਇਹ ਹੈ ਕਾਮਰੂਪ ਸਿੱਖੀ ਕਾਮ ਜਿਹੋ ਜਿਹੀ ਕਾਮਨਾ ਇੱਛਾ ਉਹੋ ਜਿਹਾ ਰੂਪ ਬਣਾ ਲੈ ਉਹੋ ਜਿਹਾ ਆਕਾਰ ਬਣਾ ਲੈਣਾ ਇਹ ਤੇਰਵੀਂ ਸਿੱਧੀ ਹੈ ਚੌਦਵੀਂ ਸਿੱਧੀ ਹੈ ਪਰ ਕਾਏ ਪ੍ਰਵੇਸ਼ ਵੀ ਕਿਸੇ ਦੂਸਰੇ ਦੇ ਸਰੀਰ ਵਿੱਚ ਜਾ ਕੇ ਪ੍ਰਵੇਸ਼ ਹੋ ਜਾਣਾ ਜੋ ਮਛਿੰਦਰ ਨਾਥ ਅਮਰੂ ਰਾਜੇ ਦੀ ਦੇਹ ਵਿੱਚ ਜਾ ਵੜਿਆ ਸੀ ਨਾ ਅਤੇ ਪਦੁਨੀਆਂ ਦੇ ਸੁੱਖ ਵਿੱਚ ਪਰਚ ਗਿਆ ਸੀ ਅਤੇ ਉਹ ਫਿਰ ਬਾਲਗੁਦਾਈ ਦੇ ਟਿੱਲੇ ਵਾਲੇ ਸਿੱਧਾਂ ਨੇ ਗੋਰਖਨਾਥ ਨੂੰ ਤਰਕ ਜੀ ਮਾਰੀ ਸੀ ਗੋਰਖਨਾਥ ਦਾ ਇਸ ਗੁਰ ਘਰ ਬਾਰੀ ਵੀ ਗੋਰਖ ਤਾਂ ਆਪਣੇ ਆਪ ਨੂੰ ਨੌ ਨਾਥਾਂ ਦਾ ਨਾਥ ਕਹਾਉਂਦਾ ਹੈ ਅਤੇ ਉਹਦਾ ਗੁਰੂ ਤਾਂ ਘਰ ਬਾਰੀ ਗ੍ਰਿਸਤੀ ਬਣਿਆ ਬੈਠਾ ਇਸ ਤਰ੍ਹਾਂ ਫਿਰ ਗੋਰਖਨਾਥ ਉਹ ਤਬਲਾ ਜਿਹਾ ਸਿੱਖ ਕੇ ਆਪਣੇ ਕੰਨ ਜੇ ਢੱਕ ਕੇ ਉਹ ਅਮਰੂ ਰਾਜੇ ਦਾ ਜਿੱਥੇ ਰਾਜ ਭਾਗ ਸੀ ਉੱਥੇ ਗਿਆ ਸੀ ਸਿੰਗਲਾ ਦੀਪ ਵਿੱਚ ਅਤੇ ਜਾਗ ਮਿਸ਼ਿੰਦਰਾ ਜੋ ਗੋਰਖ ਆਏ ਜਾ ਕੇ ਜੋੜੀ ਤਬਲੇ ਰਾਹੀਂ ਸੁਣਾਇਆ ਸੀ ਫਿਰ ਕੱਢਿਆ ਸੀ ਉੱਥੋਂ ਫਿਰ ਵੀ ਉੱਥੇ ਮੁੜ ਮੁੜ ਜਾਣ ਨੂੰ ਕਾਲਾ ਕਰਦਾ ਸੀ ਫਿਰ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਆਇਆ ਸੀ ਗੋਰਖਨਾਥ ਮਹਾਰਾਜ ਮਾੜੇ ਪਾਸੇ ਪ੍ਰਵੇਸ਼ ਹੋਇਆ ਨੂੰ ਸਮਝਾਓ ਸੁਣ ਮਾਸ਼ਿੰਦਰਾ ਨਾਨਕ ਬੋਲੈ ਬਸ ਕਦ ਪੰਚ ਕਰੇ ਨਾ ਡੋਲੈ ਮਹਾਰਾਜ ਨੇ ਫਿਰ ਸਮਝਾਇਆ ਸੀ ਇਸ ਨੂੰ ਵੀ ਊਂ ਤਾਂ ਤੂੰ ਬਹੁਤ ਮਹਾਨ ਹੈ ਮਛਿੰਦਰਨਾਥ ਤੂੰ ਗੋਰਖਨਾਥ ਦਾ ਗੁਰੂ ਹੈ ਸਾਰੇ ਬਾਕੀ ਸਿੱਧਨਾਥ ਤੇਰੇ ਅਧੀਨ ਹੈ ਪਰ ਤੂੰ ਕਿੱਧਰ ਫਿਰਦਾ ਹੈ ਆਪਣਾ ਮਨ ਤਾਂ ਤੇਰਾ ਕੰਟਰੋਲ ਵਿੱਚ ਨਹੀਂ ਦੂਜਿਆਂ ਨੂੰ ਯੋਗ ਸਾਧਨਾ ਕਰਕੇ ਦੱਸਦਾ ਹੈ ਉੱਥੇ ਲੈ ਲਓ ਦਸਵੇਂ ਦੁਆਰ ਵਿੱਚ ਮਨ ਕੰਟਰੋਲ ਵਿੱਚ ਆ ਜਾਊ ਰਿਧੀਆਂ ਸਿੱਧੀਆਂ ਆ ਜਾਣਗੀਆਂ ਉਹ ਹੋ ਜਾਊ ਆਪ ਕਿੱਧਰ ਭਟਕਦਾ ਹੈ ਇਸ ਤਰ੍ਹਾਂ ਕਹਿੰਦੇ ਚੌਦਵੀਂ ਹੈ ਪਰ ਕਾਇਆ ਪ੍ਰਵੇਸ਼ ਦੀ ਦੂਸਰੇ ਦੇ ਮਰੇ ਦੇ ਸਰੀਰ ਵਿੱਚ ਜਾ ਬਣਨਾ पंद्रहवीं सुसंद मृत्यु सिद्धि अपनी स्वतंत्रता नाल जदों चाहे उदों मौत होनी। हुण तां ना भी जदों दिन पूरे हो गए सुभाष हो गए उदों मौत ने आ जाना मार लेना। एक पंद्रहवीं सिद्धि जदों ए जाए तो फिर मनुख मौत तो स्वतंत्र हो जाता, जदों चाहे उदों मरू, मौत नहीं उन्हों मारदी है। सोलहवीं सुर क्रीड़ा दर्शन जिहड़े देवत्या दे नाल उन्हां दे नाल रल मिल के नाले क्रीड़ा करनी, नाले उन्हां दे नाल रल मिल के दर्शन दीदार करने, इधर उधर फिरना जानी मौज मेले करने, मौजां लुटनियां देवत्या नाल मिल के, ये सुर दर्शन सिद्धि। सतारवीं संकल्प सिद्धि जिहो जिहा चितवणा उहेजा पूरा कर लेना, भाव जिहो जिहा मन विच चितवणा सोचना वह झट ही उहनू पूरा कर लेना। एक तां हुंदा असी चित वधे हां ते उह साडी चितवनी पूरी नहीं चितविया, अपने चितविया हर करा जो मेरे चित ना होए। एक भी जिवें मन चित वधा सोचदा भी ऐं हो जाए उवें हो जाणा। ਉਹ ਹੈ ਭਾਵ ਜਿਹੋ ਜਿਹਾ ਮਨ ਵਿੱਚ ਸੰਕਲਪ ਉੱਠਣਾ ਉਹ ਪੂਰਾ ਹੋ ਜਾਣਾ ਉਸੇ ਵੇਲੇ। ਇਹ ਹੈ ਸਤਾਰਵਾਂ ਸੰਕਲਪ ਸਿੱਧੀ। ਅਠਾਰਵੀਂ ਅਪਰਹਤ ਗਤ ਬਿਨਾਂ ਰੋਕ ਟੋਕ ਤੋਂ ਜਿੱਥੇ ਜੀ ਚਾਹੇ ਉੱਥੇ ਚਲੇ ਜਾਣਾ, ਜਾਣ ਸਮੇਂ ਕੋਈ ਰੋਕ ਟੋਕ ਨਾ ਹੋਣੀ, ਕੋਈ ਵਿਘਨ ਨਾ ਖੜਾ ਹੋਣਾ, ਐਂ ਬਿਨਾਂ ਰੋਕ ਟੋਕ ਬਿਨਾਂ ਕਿਸੇ ਕਲੇਸ਼ ਤੋਂ ਜਿੱਥੇ ਚਾਹੇ ਉੱਥੇ ਚਲੇ ਜਾਣਾ, ਭਾਵੇਂ ਪਹਾੜ ਹੋਣ, ਭਾਵੇਂ ਪਾਣੀ ਸਮੁੰਦਰ ਦਰਿਆ ਹੋਣ, ਪਰ ਉੱਥੇ ਉਹਨੂੰ ਕੋਈ ਰੁਕਾਵਟ ਨਹੀਂ, ਉਹ ਜਿੱਥੇ ਚਾਹੇ ਉੱਥੇ ਚਲੇ ਜਾਓ। ਜਿਹਨੂੰ ਇਹ ਅਪਰਹੱਤ ਗਿੱਤ ਸਿੱਧੀ ਪ੍ਰਾਪਤ ਹੋ ਗਈ। ਇਸ ਤਰ੍ਹਾਂ ਇਹ 18 ਸਿੱਧੀਆਂ ਹਨ ਅਤੇ 9 ਨਿਧੀਆਂ ਹੈ। ਕਵੀ ਸੰਤੋਖ ਸਿੰਘ ਜੀ ਆਪਣੇ ਮਨ ਨੂੰ ਕਹਿੰਦਾ ਹੈ, हे मना तू गुरु हर राय साहब जी दे चरणा ते चुके मत्था टेक, इस करके तेनू 9 नदियां भी आ प्राप्त होणगियां, 18 सिद्धियां भी तेनू आ जाणगियां, ते तू जो चाहे वो फिर कर करा लेगा मना।